پدم سری واہ گرو صاحب جی سورت محلہ پنجواں سرب سکھا کا داتا سات گور
رسنا پوتر کردیا اچارن کرو جی
सतनाम श्री सतनाम श्री सतनाम श्री वाहिगुरु साहिब जी
सतनाम श्री वाहिगुरु साहिब जी सूरत महला पंजवां
सूरत राज विच पंजवें गुरु दे पातशाह शहीदां दे सरताज गुरबाणी जी के बोधित सतगुरु श्री गुरु अर्जन देव जी महाराज हजूर की रसना तो उचारण होया अज का पावन पवित्र उपदेश है
सर्व सुखा का दाता सतगुरु पापी शरण पाइया
सत्संगत जितने भी सुख हैं जिन्हां सुखां की कदर साडे मन ने नहीं है सारिया सुखां का दाता मेरा सतगुरु है मन कुछ गिणे मिथे सुख जिहड़े हन उह मंगदा है जिहड़े वाहिगुरु ने सुख बख्शिश किते हन उन्हां की कदर नहीं करदा पर सारिया सुखां का दाता सतगुरु है मेरा गुरु है सत्संगत परमात्मा साडा सारिया का मूल है तो सतगुरु परमात्मा का स्वरूप है श्री गुरु अंगद देव महाराज माता विराई के घर जब प्रगट होंगे बाबा बुद्धा साहब जी हाथ जोड़ के बेनती करते महाराज आप सतगुरु है आप जी कृपा करो संगत को उपदेश दो धन गुरु अंगद देव महाराज जी ने मेहर के घर आके जिहड़ा उपदेश दिता है देखिया आख बुझाया सिफती सच समेह तिल को क्या उपदेशी है जिन गुरु नानक देव महाराज ने उत्तम सिख्या यह दिती है जिसका परमात्मा स्वरूप खुद परमात्मा गुरु नानक होवे उन्होंने किसी होर के उपदेश की लोड़ नहीं है गुरु नानक अचुक है गुरु नानक अडोल है तो गुरु नानक का सिख जिहड़ा है वह भी अचुक है तो अडोल है सिख अपने मूल स्वरूप गुरु शब्द के नाल जुड़ता है जे असी शब्द तो टुट के दुनिया के सुखां वाले पासे कुछ गिणे मिथे सुखां वाले पासे ध्यान लावांगे उन्हां विच सानूं आत्मक सुख कदे भी प्राप्त नहीं होगा फर्ज कीता असी नितनेम नहीं करदे जे कोई गुरमुख प्यारा नितनेम करन वास्ते सानू कहिंदा नितनेम साडा मूल है गुरबाणी साडा मूल है तो असी उस नूं कहिंदे आ कि अजे साडा समां नहीं टाइम ही नहीं लगदा कबीर पालै टोलै दिन गया ब्याज बदन तो जाए ना हर भजियो ना फट फटियो काल पहुंचो आए साडा क्यों नहीं समां लगदा नितनेम करन वास्ते क्योंकि साडा दिन रात धन पदार्थ के पिछे दौड़ लगी हुई है असी यह नित लिया कि सारे सुख जिहड़े हन वह धन विच हन पदार्थां विच हन तो गुरबाणी ने दस दिता सुख नाही बहुते धन खाते कई बार बंदा अपने जीवन की हिस्ट्री दसदा है कि मैं बचपन तो जवानी में आया तो थोड़े थोड़े पैसों तो मैं शुरू किया अज मैं लखपति करोड़पति बन गया जो वाहगुरु का सिमरन नहीं किया अपने मूल स्वरूप गुरु ग्रंथ साहब नाल नहीं जुड़िया तो फिर नतीजा क्यों निकलेगा सात संगत सहस खड्डे लख को पुट पावे तृप्त न तृप्त नहीं माया पक्ष पावे अनक भोग दुखिया की करे नह तृप्त पावे खप खप मरे धन पदार्थों के मगर लग के मूल रूप वाहगुरु तो टुट के जिन्हें भी यतन करेगा यह विकारा भी करेगा यह गलत खाण भी करेगा गलत बोलन भी करेगा गलत वरतू विहार करने भी करेगा कौडी तो शुरू की करोड़ापति बन गया बाबा कबीर साहब के वचन हैं कबीर कौडी कौडी जोर कै जोरे लाख करोड़ चलती बार ना कश मिलो नई लंगोटी तोड़ कौडी तो शुरुआत की दूजिया की मेहनत भी पुटी दूजिया का हक भी मारिया लखों करोड़ा जोड़ ले सात संगत पर जो संसार को चलन लगा तो जोड़ी वासनी बदी हुई सी ना वो बैकले सन होंगे कोई पैसे रखते सन जोड़े मगर परिवार से उन्होंने आखिया बाकी सारा कुछ यह फूक दो पर आ जोड़ी माया है इनू असी सामभ के रखा वो नाले काना ना गया जी फिर धन में सुख तो नाना होया सा कृष्णा बिरले हुई की बुझी हुए कोट जोरे लाख करोरे मन ना हो रहा परह परह हुए को रुझी हुए सुख ना हो बहुते धन खाटे सुख ना हो देखे निरत नाटे नाच वेखे नाटक वेखे जो अखा ने चाहिया माड़ा वेखना वह सारा कुछ किया उस माड़ा वेखण के विच सुखी है कि महाराज केंद्र नहीं उदे विच भी दुखी है सुख ना ही वह देश कमाए अपने इलाके छड के दूजे से कब्जा कर लिया अपने देश में छड के दूजे देश में अपने कब्जे विच कर लिया कि जो सारी दुनिया का भी बादशाह बन जाएगा ये सोखिया कि सास महाराज केंद्र ये भी सुख नहीं सुख कितने है फिर सर्व सुखा हर हर गुण गाए सारी सुख अपने मूल वाहेगुरु परमात्मा के नाल जुड़े हैं महाराज जी एक वचन हैं लाज मरे जो नाम ना दे दे नाम विहून सुखी क्यों सोद महाराज कहते उन्हें बहुत शर्म नाल मर जाता जिहड़ा वाहेगुरु का सिमरन नहीं करता जिहड़ा सिमरन तो बिना अपने जीवन में बतीत करता महाराज कहते भी जागद्या तो सुख की गल छो सुत्या सुपने भी सुख दे नहीं आते और महाराज सानू उपदेश देंगे अपने मूल सतगुरु के नाल जुड़ धन श्री गुरु नानक देव महाराज जी ने एक सरोवर के किनारे पर बैठ के उस सुके हुए सरोवर में पुछया सीगा कि तेरे सुकण का कारण की है कदे तेरे कोल रौनक लगिया सानू कदे कवल के फुल जोड़े सन उखेड़े हुए सन भौरे आके गुजारा पाते सन अज तू काला हो गया है सुक गया है की कारण है अगों फिर सरोवर ने जवाब दिता कहिंदा मैनू पता मेरे सुकण का कारण की है मेरे सुकण का कारण मेरा मूल जोड़ा है वह है जल वह है पानी तो पानी सुकण की देर हुई भावे चार दवारी तुसी पक्या इटा भी कर दो संगमरमर ला दो इस चार दवारी के कारण मैं हरिया भरिया नहीं रवानगा मेरे सुकण का कारण जोड़ा है वह पानी है गुरु नानक साहब के वचन पब्बर तू हरियावला कवलों कंचन वन कह दुखड़े सरयोहे काली मुइया देहोरी नानक मैं तन भंग जाना ये मैंने समझ है पानी ना लहा जै सेती मेरा संग जित दिठे तन परफड़े चढ़े चवगन बन जिस जल के दर्शन कीते ਮੇਰਾ ਤਨ ਛੁੜ ਪੈਂਦਾ ਸੀ ਨਾ, ਚਾਰ ਗੁਣਾ ਵੱਧ ਮੈਨੂੰ ਪਿਆਰ ਦਾ ਰੰਗ ਚੜ੍ਹ ਜਾਂਦਾ ਸੀ। ਅੱਜ ਉਹ ਜਲ ਉਹ ਪਾਣੀ ਮੇਰੇ ਵਿੱਚ ਨਹੀਂ ਆ। ਪਾਣੀ ਸੁੱਕਣ ਦੀ ਦੇਰ ਹੈ, ਸਾਰੀ ਬਨਸਪਤੀ ਹਰਿਆ ਭਰਿਆ ਖੀੜਾ ਸਾਰਾ ਹੀ ਮਿਲਾ ਗਿਆ ਤੇ ਅੱਜ ਨਰਕ ਦਾ ਵਾਸਾ ਬਣਿਆ ਹੋਇਆ। ਭਾਈ ਵੀਰ ਸਿੰਘ ਜੀ ਨੇ ਇੱਕ ਬੜਾ ਸੋਹਣਾ ਲਿਖਿਆ ਜੀ, ਸੋਹਣਾ ਬਗੀਚਾ ਹੈ, ਸੈਰ ਕਰਨ ਵਾਲੇ ਉਸ ਬਗੀਚੇ ਦੇ ਵਿੱਚ ਜਾਂਦੇ। ਇੱਕ ਵਿਅਕਤੀ ਦੇ ਮਨ ਦੇ ਵਿੱਚ ਵਿਚਾਰ ਆਉਂਦੀ ਹੈ ਕਿ ਸੋਹਣਾ ਖਿੜਿਆ ਹੋਇਆ ਫੁੱਲ ਖੁਸ਼ਬੂਦਾਰ ਮੈਂ ਤੋੜ ਲਵਾਂ। ਜਦੋਂ ਉਸ ਫੁੱਲ ਨੂੰ ਤੋੜਨ ਲੱਗਾ, ਫੁੱਲ ਨੇ ਆਵਾਜ਼ ਦਿੱਤੀ, ਮਿੱਤਰਾ ਅੱਜ ਮੈਂ ਆਪਣੇ ਮੂਲ ਦੇ ਨਾਲ ਜੁੜਿਆ ਹੋਇਆ, ਅੱਜ ਮੈਂ ਆਪਣੇ ਮੂਲ ਨਾਲ ਜੁੜਿਆ ਹੋਇਆ, ਪਰ ਜੇ ਤੂੰ ਮੈਨੂੰ ਤੋੜ ਲਿਆ ਨਾ, ਮੈਂ ਇਕੱਲਾ ਤੇਰੇ ਵਾਸਤੇ ਰਹਿ ਜਾਵਾਂਗਾ। ਜਿੰਨਾ ਚਿਰ ਮੈਂ ਆਪਣੇ ਮੂਲ ਨਾਲ ਜੁੜਿਆ, ਇਸ ਰਸਤੇ ਦੀ ਲੱਖਾਂ ਲੋਕ ਲੰਘ ਜਾਣ, ਮੈਂ ਲੱਖਾਂ ਨੂੰ ਸੁਗੰਧੀ ਦੇਵਾਂਗਾ। ਅਮੁੱਕ ਸੁਗੰਧੀ ਮੇਰੇ ਕੋਲ ਹੈ, ਲੁਕੇਗੀ ਨਹੀਂ। ਪਰ ਜੇ ਤੂੰ ਤੋੜ ਕੇ ਲੈ ਗਿਆ ਨਾ, ਫਿਰ ਮੈਂ ਇਕੱਲਾ ਤੇਰੇ ਜੋਗਾ ਰਹਿ ਜਾਵਾਂਗਾ। ਉਹ ਵੀ ਬਹੁਤਾ ਸਮਾਂ ਨਹੀਂ, ਉਹ ਵੀ ਥੋੜੇ ਸਮੇਂ ਦੇ ਵਿੱਚ ਵਿੱਚ ਤੂੰ ਮੈਨੂੰ ਕਮਲੇ ਹੋਏ ਨੂੰ ਵੇਖ ਕੇ, ਜਦੋਂ ਮੈਂ ਕਮਲਾ ਜਾਵਾਂਗਾ ਤੂੰ ਸੁੱਟ ਦੇਵੇਂਗਾ। ਮੈਂ ਇੱਕ ਕੂੜੇ ਦਾ ਰੂਪ ਧਾਰਨ ਕਰ ਲਵਾਂਗਾ, ਮੇਰੇ ਵਿੱਚ ਸੁਗੰਧੀ ਨਹੀਂ ਰਹੇਗੀ। ਡਾਲੀ ਨਾਲੋਂ ਤੋੜਨਾ ਸਾਨੂੰ, ਅਸਾਂ ਹੱਟ ਮਹਿਕ ਦੀ ਲਾਈ, ਲੱਖ ਗਾਹਕ ਸੁੰਘੇ ਦੇ ਆ ਕੇ ਖਾਲੀ ਇੱਕ ਨਾ ਜਾਈ। ਜੇ ਤੂੰ ਇਕੱਲਾ ਤੋੜ ਲੈ ਗਏ, ਇੱਕ ਜੋਗਾ ਰਿਹਾ ਜਾਸਾ, ਉਹ ਵੀ ਪਲਕ ਝਲਕ ਦਾ ਮੇਲਾ, ਰੂਪ ਮਹਿਕ ਖਿੰਡ ਜਾਈ। ਮੇਰਾ ਰੂਪ ਵੀ ਜਾਂਦਾ ਰਹੇਗਾ, ਮੇਰੀ ਸੁਗੰਧੀ ਵੀ ਜਾਂਦੀ ਰਹੇਗੀ। ਪੱਤਰ ਪੁਰਜੇ ਝੜੀਆਂ ਨਹਿ ਜੜੀਆਂ ਪੇੜ ਸੰਪਤਾ, ਜਿਹੜਾ ਪੱਤਾ ਇੱਕ ਵਾਰ ਆਪਣੇ ਮੂਲ ਪੇੜ ਤੋਂ ਝੜ ਜਾਂਦਾ ਹੈ, ਫਿਰ ਉਹ ਸੁੱਕ ਕੇ ਭੁਰ ਜਾਂਦਾ ਹੈ, ਨੇਸ ਤੋਂ ਨਾਬੂਦ ਹੋ ਜਾਂਦਾ ਹੈ। ਇਹ ਅਸਾਂ ਵੇਖਣਾ ਸਾਧ ਸੰਗਤ, ਅਸੀਂ ਆਪਣੇ ਮੂਲ ਸਤਿਗੁਰੂ ਦੇ ਨਾਲ ਜੁੜੇ। ਇੱਕ ਮੈਂ ਹੋਰ ਪ੍ਰਮਾਣ ਗੁਰਬਾਣੀ ਵਿੱਚ, ਚਾਤ੍ਰਿਕ ਚਿੱਤ ਸੋ ਸਾਜਨ ਚਾਹੀਏ, ਜਿਸ ਸੰਗ ਲਾਗੇ ਪ੍ਰਾਣ ਕਿਸੇ ਕੋ ਆਹੀਏ। ਬਣ ਬਣ ਫਿਰਤ ਉਦਾਸ ਬੋਲ ਜਲ ਕਾਰਨੇ, ਹਰੇ ਹਾਂ ਤੇ ਹਰ ਜਨ ਮੰਗੇ ਨਾਮ ਨਾਨਕ ਬਲਿਹਾਰਨੇ। ਅਸੀਂ ਇਸ ਪੰਛੀ ਦੀ ਉਦਾਹਰਣ ਲੈ ਲਈਏ, ਉਸਨੂੰ ਸਵਾਂਤੀ ਬੋਧ ਦੀ ਇੱਕ ਪਿਆਸ ਹੈ, ਪਰ ਉਹ ਛੱਪੜ ਦੇ ਕਿਨਾਰੇ ਨਹੀਂ ਜਾਂਦਾ, ਉਹ ਕਿਸੇ ਨਾਲੇ ਦੇ ਕਿਨਾਰੇ ਨਹੀਂ ਜਾਂਦਾ। ਉਡਾਰੀਆਂ ਤੇ ਜੰਗਲ ਜੰਗਲ ਵਿੱਚ ਭਰਦਾ ਹੈ, ਪਰ ਉਹਦੀ ਆਸ ਆਕਾਸ਼ ਵਾਲੇ ਪਾਸੇ ਹੈ। ਕਦੇ ਬੱਦਲ ਹੋਵੇਗਾ, ਵਰਖਾ ਹੋਵੇਗੀ, ਤੇ ਉੱਪਰੋਂ ਆਕਾਸ਼ ਤੋਂ ਆਈ ਹੋਈ ਬੋਧ ਜਿਹੜੀ ਹੈ ਉਹ ਮੇਰੇ ਮੁੱਖ ਵਿੱਚ ਪਵੇਗੀ ਤੇ ਮੇਰੀ ਪਿਆਸ ਬੁਝਾ ਦੇਵੇਗੀ। ਉਹਦਾ ਮੂਲ ਉਹ ਸਵਾਂਤੀ ਬੋਧ ਹੈ। ਸਾਡਾ ਮੂਲ ਹਰਿਹਾਂ, ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਆਪਣੀ ਸਾਲੀ ਉਸ ਬੀਬੀ ਹਰਿਹਾਂ ਨੂੰ ਕਹਿੰਦੇ, ਹਰਿਹਾਂ ਮੈਂ ਤੈਨੂੰ ਗੁਰਸਿੱਖਾਂ ਦੀ ਕਦਰ ਦੱਸਾਂ, ਗੁਰਸਿੱਖ ਕਿੱਦਾਂ ਨਾਮ ਮੰਗਦੇ ਹੈ। ਜਿੱਦਾਂ ਪਤੀਹਾ ਸਵਾਂਤੀ ਬੋਧ ਮੰਗਦਾ ਤਰਲੇ ਲੈ ਕੇ, ਹਰਿਹਾਂ ਤੇ ਹਰ ਜਨ ਮੰਗੈ ਨਾਮ, ਤੇ ਬਲਿਹਾਰ ਕੌਣ ਜਾਂਦਾ ਜੀ, ਨਾਨਕ ਬਲਿਹਾਰਨੇ। ਗੁਰੂ ਦਾ ਸਿੱਖ ਕਿਸੇ ਡੇਰੇ ਤੇ ਜਾ ਕੇ ਨਾਮ ਨਹੀਂ ਮੰਗਦਾ ਸਾਧ ਸੰਗਤ, ਗੁਰੂ ਦਾ ਸਿੱਖ ਕਿਸੇ ਰਾਜਨੀਤਿਕ ਬੰਦੇ ਕੋਲ ਨਾਮ ਨਹੀਂ ਮੰਗਦਾ ਸਾਧ ਸੰਗਤ, ਗੁਰੂ ਦਾ ਸਿੱਖ ਜਿਹੜਾ ਕਿਸੇ ਅਮੀਰ ਬੰਦੇ ਦੀ ਗਾੜੀ ਜਾ ਕੇ ਨਾਮ ਨਹੀਂ ਮੰਗਦਾ ਸਾਧ ਸੰਗਤ, ਗੁਰੂ ਦਾ ਸਿੱਖ ਜਦੋਂ ਗੁਰੂ ਦੇ ਦਰ ਤੇ ਆਉਂਦਾ ਨਾ, ਹੱਥ ਜੋੜ ਕੇ ਕਹਿੰਦਾ, ਹਮ ਭੀਖਕ ਭਿਖਾਰੀ ਤੇਰੇ, ਤੂੰ ਨਿੱਜ ਪੱਤ ਹੋ ਦਾਤਾ, ਹੋਵੋ ਦਿਆਲ, ਨਾਮ ਦੇਹੋ ਮੰਗਤ ਜਨ ਕੋ, ਸਦਾ ਰਹੋ ਰੰਗ ਰਾਤਾ। ਆਪਣੇ ਮੂਲ ਦੇ ਨਾਲ ਜੁੜਨਾ, ਸਾਡਾ ਮੂਲ ਕੀ ਹੈ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ। ਸਰਬ ਸੁੱਖਾਂ ਕਾ ਦਾਤਾ ਸਤਿਗੁਰ, ਕਿਹੜਾ ਸੁੱਖ ਆ ਜਿਹੜਾ ਮੇਰੇ ਦਾਤੇ ਦੀ ਕੋਲ ਨਹੀਂ ਹੈਗਾ। ਸਾਧ ਸੰਗਤ, ਜੇ ਮੈਂ ਧਰਮ ਜਾਲ ਵਿੱਚ ਪੈ ਕੇ ਆਪਣੇ ਦਾਤੇ ਨੂੰ ਛੱਡ ਕੇ ਸੁੱਖ ਕੇ ਨੇਤ ਬਹੁਤ ਦੁੱਖ ਪਾਵਤ, ਸੇਵ ਕਰਤ ਜਲ ਜਨਕੀ, ਦੁਆਰੇ ਦੁਆਰ ਸਵਾਣ ਜਿਉ ਦੌਲਤ, ਮੈਂ ਸ਼ੁੱਧ ਰਾਮ ਭਜਨ ਕੀ। ਜਿਸ ਮਨੁੱਖ ਨੂੰ ਆਪਣੇ ਮੂਲ ਦਾ ਪਤਾ ਨਹੀਂ ਸਾਸੀਅਤ, ਉਹ ਦਰ ਦਰ ਤੇ ਇੰਜ ਭਟਕਦਾ ਜਿੱਦਾਂ ਇੱਕ ਦਰ ਤੋਂ ਕੁੱਤਾ ਉੱਠਿਆ ਤੇ ਦੂਜੇ ਦਰ ਤੇ ਚਲੇ ਗਿਆ। ਸਾਸੀਅਤ ਉਹਨੂੰ ਇਸ ਗੱਲ ਦੀ ਸੋਝੀ ਨਹੀਂ ਹੈ, ਮੇਰਾ ਮੂਲ ਕੀ ਹੈ? ਵਾਹਿਗੁਰੂ ਦਾ ਨਾਮ। ਦੇਖੋ ਫਿਰ ਬੇਨਤੀ ਸੁਣਿਓ, ਆਪਾਂ ਚਾਹਤ ਰੱਖਦੇ ਨਾ ਵੀ ਸਾਨੂੰ ਆਹ ਵੀ ਚਾਹੀਦਾ, ਆਹ ਵੀ ਚਾਹੀਦਾ, ਆਹ ਵੀ ਚਾਹੀਦਾ। ਸਭ ਵਡਿਆਈਆਂ ਹਰ ਨਾਮ ਵਿੱਚ, ਹਰ ਗੁਰਮੁਖ ਧਿਆਈ ਹੈ, ਜੇ ਵਸਤ ਮੰਗੀ ਹੈ ਸਾਈ ਪਾਈ ਹੈ, ਜੇ ਨਾਮ ਚਿੱਤ ਲਾਈ ਹੈ। ਬਹੁਤ ਗੱਲ ਜੀ ਕੀ ਕੀਚੈ ਸਤਿਗੁਰ ਪਾਸ, ਬਹੁਤ ਗੱਲ ਜੀ ਕੀ ਕੀਚੈ ਸਤਿਗੁਰ ਪਾਸ ਤਾਂ ਸਰਬ ਸੁੱਖ ਪਾਈਏ। ਆਪਣੀ ਗੁੱਝੀ ਗੱਲ ਆ ਨਾ ਸਾਧ ਸੰਗਤ, ਜਿਸ ਤਰ੍ਹਾਂ ਅਸੀਂ ਆਪਣਾ ਕਈ ਵਾਰ ਆਪਣੇ ਨਿੱਜੀ ਗੱਲ ਦਾ ਪਰਦਾ ਨਹੀਂ ਖੋਲਣਾ ਚਾਹੁੰਦੇ। ਮਹਾਰਾਜ ਕਹਿੰਦੇ ਤੂੰ ਆਪਣੇ ਗੁਰੂ ਦੇ ਕੋਲ ਆ, ਗੁਰੂ ਦੇ ਕੋਲ ਆ ਕੇ ਸਾਰੇ ਪਰਦੇ ਖੋਲ ਕੇ ਰੱਖ ਦੇ, ਤੇਰਾ ਸਤਿਗੁਰੂ ਤੈਨੂੰ ਸਾਰੇ ਸੁੱਖ ਦੇਵੇਗਾ। ਕਿਉਂਕਿ ਗੁਰੂ ਮੰਗਤਾ ਨਹੀਂ ਹੈ, ਗੁਰੂ ਦਾਤਾ ਹੈ, ਗੁਰੂ ਸਾਡਾ ਮੂਲ ਹੈ, ਗੁਰੂ ਸਾਡੀ ਜੜ ਹੈ। ਗੁਰਦਾਤਾ ਹੈ, ਗੁਰਮੁਰੇ ਘਰ, ਗੁਰ ਦੀਪਕ ਤਿੰਨ ਲੋਏ, ਅਮਰ ਪਦਾਰਥ ਨਾਨਕਾ ਮਨ ਮੰਨਿਆ ਸੁੱਖ ਹੋਏ। ਫੇਰ ਮਾਹੌਲ ਬਣਦਾ ਨਾ ਸਾਧ ਸੰਗਤ। ਮੈਂ ਵੀ ਬੇਨਤੀ ਕਰਦਾ, ਅੱਜ ਨਸ਼ੇ ਦਾ ਪਹਿਲਾਂ ਸੀ ਦਰਿਆ ਕਹਿੰਦੇ ਸਾਂ, ਅੱਜ ਅੱਗ ਵਰ ਰਹੀ ਹੈ ਨਸ਼ੇ ਦੀ, ਅੱਜ ਅੱਗ ਵਰ ਰਹੀ ਹੈ ਨਸ਼ੇ ਦੀ। ਆਪਣੇ ਬੱਚਿਆਂ ਨੂੰ ਬਚਾਈਏ, ਆਪਣੇ ਮੂਲ ਨਾਲ ਜੁੜ ਕੇ ਬੱਚਿਆਂ ਨੂੰ ਮੂਲ ਦੇ ਨਾਲ ਜੋੜੀਏ। ਮੈਂ ਕੁਝ ਅੱਖੀ ਵੇਖਿਆ ਪੰਛੀਆਂ ਦੀਆਂ ਉਦਾਹਰਣਾਂ ਦੇਣਾ ਆਪ ਜੀ ਨੂੰ। ਮੈਂ ਖੇਤ ਵਿੱਚ ਖੜਾ ਸਾਂ, ਟਟੀਰੀਆਂ ਵੇਖੀਆਂ ਨਾ, ਜਿੰਨਾ ਚਿਰ ਉਹਨਾਂ ਦੇ ਬੱਚੇ ਛੋਟੇ ਨੇ ਉਹਨਾਂ ਚਿਰ ਆਪਣੇ ਬੱਚਿਆਂ ਦਾ ਉਹ ਖੈੜਾ ਨਹੀਂ ਛੱਡਦੀਆਂ। ਪਰ ਮੈਂ ਛੋਟੇ ਛੋਟੇ ਬੱਚੇ ਇੱਕ ਵੱਟ ਦੇ ਸਹਾਰੇ ਨਾਲ ਲੱਗੇ ਵੇਖੇ ਸਾਧ ਸੰਗਤ, ਪਰ ਮੈਂ ਮਹਿਸੂਸ ਕੀਤਾ ਇਸ ਗੱਲ ਨੂੰ, ਇਹਨਾਂ ਦੇ ਮਾਤਾ ਪਿਤਾ ਉੱਚੀ ਉੱਚੀ ਬੋਲੀ ਜਾ ਰਹੇ ਨੇ, ਇਹਨਾਂ ਦੀ ਭਾਸ਼ਾ ਵਿੱਚ ਜ਼ਰੂਰ ਕਹਿੰਦੇ ਹੋਣਗੇ, ਪੁੱਤਰੋ ਹੁਣ ਤੁਰਿਓ ਨਾ, ਇੱਥੇ ਟੋਪੇ ਬੈਠ ਜਾਓ, ਜੇ ਤੁਸੀਂ ਤੁਰ ਪਏ ਨਾ, ਹੋ ਸਕਦਾ ਕਿਸੇ ਸ਼ਿਕਾਰੀ ਦੀ ਨਜ਼ਰ ਪੈ ਜਾਵੇ, ਤੁਸੀਂ ਉੱਡ ਨਹੀਂ ਸਕਦੇ, ਤੁਹਾਨੂੰ ਉੱਥੇ ਖਾ ਜਾਵੇਗਾ, ਖਤਮ ਕਰ ਦੇਵੇਗਾ। ਅਸੀਂ ਕੋਇਲ ਵੇਖਦੇ ਹਾਂ, ਕੋਇਲ ਦੀ ਮਿੱਠੀ ਆਵਾਜ਼ ਹੈ ਤੇ ਕਾਂ ਦੀ ਖੜਵੀ ਦੀ ਭੈੜੀ ਜੀ ਆਵਾਜ਼ ਹੈ, ਪਰ ਕੋਇਲ ਦੇ ਬੱਚੇ ਕੌਣੀ ਕੱਢਦੀ ਹੈ। ਜਦੋਂ ਉਹ ਬੱਚੇ ਉਸ ਕੌਣੀ ਦੇ ਪਿੱਛੇ ਤੁਰਨ ਲੱਗਦੇ ਨੇ, ਤੇ ਕੋਇਲ ਆਪਣਾ ਫਰਜ਼ ਸਮਝਦੀ ਹੈ, ਜੇ ਮੈਂ ਅੱਜ ਇਹਨਾਂ ਬੱਚਿਆਂ ਨੂੰ ਆਪਣੀ ਬੋਲੀ ਨਾ ਸਿਖਾਈ, ਇਹਨਾਂ ਬੱਚਿਆਂ ਵਿੱਚ ਕਾਂ ਵਾਲੀਆਂ ਆਦਤਾਂ ਆ ਜਾਣਗੀਆਂ। ਉਹ ਆਪਣੇ ਬੱਚਿਆਂ ਨੂੰ ਫਰਜ਼ ਸਮਝ ਕੇ ਆਪਣੀ ਬੋਲੀ ਸਿਖਾਉਂਦੀ ਹੈ, ਤੇ ਉਹ ਬੱਚੇ ਜਿਹੜੇ ਕਾਂ ਦੇ ਘਰ ਵਿੱਚ ਪਲੇ ਨੇ, ਜਿਹੜੇ ਕਾਵਾਂ ਦੇ ਬੱਚਿਆਂ ਦੇ ਮਗਰ ਲੱਗ ਲੱਗ ਕੇ ਤੁਰੇ ਸਨ, ਆਪਣੇ ਆਪ ਆਪਣੀ ਮਾਂ ਦੀ ਬੋਲੀ ਸੁਣ ਕੇ ਵਾਪਸ ਆ ਜਾਂਦੇ ਨੇ ਆਪਣੀ ਮਾਂ ਵਾਲੇ ਪਾਸੇ। ਇਹ ਸਾਨੂੰ ਸਿਖਾਇਆ ਜਾਂਦਾ ਸੀ ਨਾ ਵੀ ਗੁਰਮੁਖੀ ਸਾਡੀ ਮਾਂ ਬੋਲੀ ਹੈ। ਅੱਜ ਮਾਂ ਵੀ ਇਹ ਬੋਲੀ ਨਹੀਂ ਬੋਲਦੀ ਸਾਧ ਸੰਗਤ, ਸਾਨੂੰ ਤਾਂ ਪਤਾ ਹੀ ਨਹੀਂ ਲੱਗਣ ਡਿਆ ਵੀ ਸਾਡੀ ਬੋਲੀ ਕਿਹੜੀ ਹੈ। ਅੱਜ ਪਿਤਾ ਵੀ ਇਹ ਬੋਲੀ, ਮੈਂ ਹੱਥ ਜੋੜ ਕੇ ਬੇਨਤੀ ਕਰਦਾ, ਨਿਤਨੇਮ ਕਰੋ, ਗੁਰਦੁਆਰੇ ਜਾਓ, ਆਪਣੇ ਬੱਚਿਆਂ ਨੂੰ ਨਾਲ ਲੈ ਕੇ ਬੱਚਿਆਂ ਦੇ ਅਲੱਗ ਕਮਰੇ ਨਾ ਬਣਾਓ। ਅੱਜ ਸਾਡੇ ਬੱਚੇ ਮੂਲ ਦੇ ਨਾਲੋਂ ਟੁੱਟ ਕੇ ਨਸ਼ਿਆਂ ਦੇ ਵਿੱਚ ਗਰਕ ਹੋ ਰਹੇ ਜੇ, ਹਾਲੇ ਬਿਹਾਲ ਹੋਈਆਂ ਪਈਆਂ ਮਾਵਾਂ। ਅਸੀਂ ਜੁੜ ਜਾਈਏ ਵਾਹਿਗੁਰੂ ਦੇ ਨਾਲ, ਔਰ ਆਪਣੇ ਬੱਚਿਆਂ ਨੂੰ ਆਖੀਏ, ਪੁੱਤਰ ਜਿਹਨੇ ਜਿਸ ਬੰਦੇ ਨੂੰ ਜਪਜੀ ਸਾਹਿਬ ਦਾ ਪਾਠ ਪੜ੍ਹਨਾ ਨਹੀਂ ਨਾ ਆਉਂਦਾ, ਉਹ ਸੰਤ ਨਹੀਂ ਹੁੰਦਾ, ਉਹਨਾਂ ਦੀਆਂ ਬਰਸ਼ੀਆਂ ਚ ਨਹੀਂ ਚਾਹੀਦਾ ਹੁੰਦਾ। ਤੇ ਜਿਹਨੇ ਜਪ ਬਾਣੀ ਦਾ ਪਾਠ ਤੇ ਆਸਾ ਦੀ ਵਾਰ ਦਾ ਕੀਰਤਨੀਆਂ ਹੋਵੇ, ਉਹਦੇ ਨਾਲ ਤੇ ਉਹਦੇ ਤੋਂ ਵੱਡਾ ਹੋਰ ਗੁਰਸਿੱਖ ਤੇ ਸੰਤ ਕੋਈ ਨਹੀਂ ਹੈ। ਅਸੀਂ ਆਪਣੇ ਮੂਲ ਦੇ ਨਾਲ ਜੁੜ ਜਾਈਏ ਆ ਕੇ, ਤੇ ਜੋ ਅਸੀਂ ਮੰਗਾਂਗੇ ਉਹ ਸਾਨੂੰ ਸਾਰਾ ਕੁਝ ਸਾਧ ਸੰਗਤ ਪ੍ਰਾਪਤ ਹੋ ਜਾਵੇਗਾ, ਜੋ ਅਸੀਂ ਮੰਗਾਂਗੇ। ਪਰ ਮੇਰੇ ਸਾਹਿਬ ਜੀ ਕਹਿੰਦੇ ਹਨ, ਕਈ ਵਾਰ ਮਾਹੌਲ ਬਣਦਾ, ਮੈਂ ਬੇਨਤੀ ਕਰਨ ਲੱਗਾ ਸਾਂ, ਭਾਈ ਗੁਰਦਾਸ ਸਾਹਿਬ ਜੀ ਨੇ ਇੱਕ ਉਦਾਹਰਣਾ ਦਿੱਤੀ ਹੈ ਸਾਨੂੰ ਸਾਧ ਸੰਗਤ, ਜਿਸ ਤਰ੍ਹਾਂ ਆਹ ਬੜਾ ਹਿੰਮਤ ਹੈ, ਗਰਮੀ ਹੈ, ਕਿ ਆਪਾਂ ਸਾਰੇ ਤਰਾਸ ਤਰਾਸ ਕਰਦੇ ਕਹਿੰਦੇ ਹਾਂ ਵੀ ਬਹੁਤ ਗਰਮੀ, ਬਹੁਤ ਗਰਮੀ। ਹਵਾ ਦਾ ਰੁੱਖ ਬਦਲ ਜਾਵੇ, ਉਹ ਬੱਦਲ ਉਡਾ ਕੇ ਲੈ ਆਉਂਦੀ ਹੈ, ਬੱਦਲ ਟਿਕ ਜਾਂਦੇ ਹਨ, ਫਿਰ ਵਰਖਾ ਘਣੀ ਹੋਣ ਲੱਗ ਪੈਂਦੀ ਹੈ। ਜੇ ਹਵਾ ਦਾ ਰੁੱਖ ਦੂਜੇ ਬੰਨੇ ਨੂੰ ਬਦਲ ਜਾਵੇ, ਅੱਤ ਦੀ ਗਰਮੀ ਹੋਵੇ, ਬੱਦਲ ਉੱਡ ਕੇ ਆ ਜਾਣ ਤੇ ਹਵਾ ਦਾ ਰੁੱਖ ਬਦਲ ਜਾਵੇ, ਇੱਕ ਵੀ ਛਿੱਟ ਨਹੀਂ ਪੈਂਦੀ, ਇੱਕ ਵੀ ਬੋਤ ਨਹੀਂ ਡਿੱਗਦੀ, ਹਵਾ ਬਣੇ ਹੋਏ ਬੱਦਲ ਉਡਾ ਕੇ ਲੈ ਜਾਂਦੀ ਹੈ। ਕਾਹੋ ਦਿਸ਼ਾ ਤੇ ਪਵਨ ਗਮਨ ਕੈ ਵਰਖਾ ਹੈ, कम दिशा के पवन बादल बिलात है, कम जल पान किए रहत आरोग देही, कम जल पान व्यापे बुरखा बिलात है। किसी थां तो असं पानी जल छकते हैं साथ संगत शरीर आरोग हो जाता है, किसी थां का असं जल सकते हैं तो शरीर रोग पीड़ित हो जाता है। मनुख रोग तो पीड़ित होकर रोता है करलाता है। कह गृह की अगन पाक साग सिद्ध करे, कह गृह की अगन भवन जरात है। कितने घर की अग जी है चंगे चंगे पकवान आप पकाते हाँ, जो अग बेमर्यादा हो जाती है घर में छड़ के रख देती सास संगत। कह की संगत मिल जीवन मुक्त हुए, कह की संगत मिल मैं जमपुर जात है। मनमुखा की कुसंगत मिल जाए तो जमा भी पुरी का रस्ता मिल जाता है। गुरमुखा की संगत मिल जाए तो सात संगत गुरु का रह के सचखंड के वासी बन जाएगा। गुरु साहब सानू जोड़न वाले वाहेगुरु के संत आ ना, गुरमुख आ ना। तो गुरु अर्जन साहब महाराज ने भी आख्या संत जना मिल हर जस गायो, की मिलेगा महाराज सर इहदे कोट जन्म के दूग गवायो, जो चाहत सोई फल पायो, ते कर कृपा हर नाम दिवायो, सर्व सुख हर नाम बधाई, गुर प्रसाद नानक मत पाई। जो चाहोगे उन्हों महाराज कहते फल प्राप्त हो जाएंगे। श्री मान संत ब्रह्म ज्ञानी बाबा जगवंत सिंह जिन्हों का बहुत वड्डा गुरमत समागम 2 जुलाई में मनाया जा रहा है, 26 तो लैके 2 तक के समागम चल रहे हैं। उन्होंने महापुरुषों के कोल जोड़ा आ जाता है, दम पत्नी आ जाते हैं, पति के पत्नी आ जाते हैं, तो बहुत ज्यादा माया लिया के उन्होंने महापुरुषों के अगे रख देंगे ते आके बेनती करते महापुरुषों अरदास करो सानू साडे घर दे विच इन्नी उम्र होगी ना धी ते ना पुत्र आ, सानू पुत्र चाहिए। महापुरुष बाबा जगवंत सिंह जी खुश होके हस के कहते कहते कदे पुत्र मुल मिल जाते हैं। बाबा जगवंत सिंह महापुरुष उन्हें आए होया नू क्योंकि उन्हें माया की ढेरी कर दी अगे। महापुरुष बाबा जगवंत सिंह जी कह लगे प्यारे हो कदे पुत्र मुल मिल जाते हैं? कह लगे नहीं महापुरुष पुत्र के मुल नहीं मिलते। केंद्र फिर साडे को ना मंगो, जिहड़ा पुत्रों का दाता धन गुरु ग्रंथ साहिब महाराज आ ना उहदे कोल जाके मंगो। तुसी खाली नहीं जाओगे, तुहानू जरूर दात प्राप्त होगी। सत संगत महापुरुषों के कहण ते सेवा भी करते ने, सिमरन भी करते हैं। और उन्होंने आख्या सी सेवा करदे आ कदे किसी नाल खरवा नहीं बोलना, तो सिमरन करदे आ कदे दूजे का ध्यान नहीं आना चाहिए, सिर्फ उस वाहिगुरू नाल जुड़त जुड़े। एक दिन माई आ जाती है रात, आके बेनती करती है मैं प्रशादा छकना है, तो सारे कहते हैं कि प्रशादा तो समाप्त हो गया, हुण तो समय कोई नहीं है। वो माई महापुरुष बाबा जगवंत सिंह जी के कोल जाके कहती है महापुरुषो मैं बहुत भुखी हाँ, जे अज प्रशादा ना मिलिया गुरु दर तो प्रशादा ना मिलिया तो मैं कितों मिलेगा। तो जिन्हों के अंदर पुत्र प्राप्ति की भुख सी ना सास संगत, फिर उस जोड़े नूं आखिया कह लगे हुण छकाओ प्रशादा। जो उन्हें प्रशादा छकाया तो बहुती लंबी चौड़ी अरदास नहीं, कुदरती सुभा दे नाल उस माई ने आख दिता मेरी धीए मेरे पुत्र जिदा तुसा मेरी भुख मिटाई है ना, परमात्मा कृपा करे तुहाडी कोई भुख ना रहण देवे, तुहाडियां सारियां भुखां मिट जाण। ये आम करके हुंदा सी सास संगत, अज असी ना बजुर्गों तो असीस लैने आ ना बजुर्ग असीस देंदे आ, ते साडा सुभा ही खत्म हो गया। कदे पुत घरों चलदा सी ते मां असीस दे के कहिंदी सी ना पुत्ता माता की आसीस मनुख ना विसरे तुमको हर हर सदा भजो जगदीश। तेन मनुख मात्र भी तेरा मूल परमात्मा वाहिगुरु तेरी सोच विचों ना विसरे कितने जाके। जदों असी गुरु के नाल जुड़ांगे
ਤੇ ਸਾਹਿਬ ਜੀ ਦੇ ਨਾਲ ਜੁੜ ਗਿਆ। ਸਾਹਿਬ ਕਹਿੰਦੇ ਸਾਰੇ ਸੁੱਖ ਤੈਨੂੰ ਜਿਹੜੇ ਨੇ ਉਹ ਬਿਨਾਂ ਮੰਗਣ ਤੋਂ ਆਪਣੇ ਆਪ ਹੀ ਮਿਲ ਜਾਣਗੇ। ਸਰਬ ਸੁੱਖਾਂ ਕਾ ਦਾਤਾ ਕੌਣ ਹੈ ਸਾਸੰਗਤ? ਸਤਿਗੁਰ ਮੇਰਾ ਗੁਰੂ ਜਿਹੜਾ ਨਾ ਸਾਰੇ ਸੁੱਖਾਂ ਦਾ ਦਾਤਾ ਹੈ। ਤੇ ਮੈਂ ਕੀ ਕਰਨਾ? ਤਾਂ ਕੀ? ਤਾਂ ਉਹ ਜਿਹੜਾ ਗੁਰੂ ਮੇਰਾ ਜਿਹੜਾ ਸਾਰੇ ਸੁੱਖਾਂ ਦਾ ਦਾਤਾ ਹੈ, ਮੈਂ ਉਹਦੀ ਸ਼ਰਨ ਹੀ ਪੈਣਾ ਹੈ। ਮਹਾਰਾਜ ਕਹਿੰਦੇ ਸਾਨੂੰ ਉਹਦੀ ਸ਼ਰਨ ਪੈਣਾ ਚਾਹੀਦਾ ਹੈ। ਦੇਖੋ, ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ, ਜਿਨ ਸੇਵਿਆ ਤਿਨ ਪਾਇਆ ਮਾਨ। ਨਾਨਕ ਗਾਵੀ ਹੈ ਗੁਣੀ ਨਿਧਾਨ, ਗਾਵੀ ਹੈ ਸੁਣੀਐ ਮਨ ਰੱਖੀਐ ਭਾਉ, ਤੇ ਦੁੱਖ ਪਰ ਹਰ ਸੁਖ ਘਰ ਲੈ ਜਾਏ। ਕਿਉਂਕਿ ਮੇਰਾ ਗੁਰੂ ਸੁੱਖਾਂ ਦਾ ਦਾਤਾ ਹੈ, ਸਾਨੂੰ ਤਰੀਕਾ ਦੱਸ ਦਿੱਤਾ ਅਸੀਂ ਵਾਹਿਗੁਰੂ ਨੂੰ ਕਿੱਦਾਂ ਗਾਇਨ ਕਰਨਾ ਹੈ, ਵਾਹਿਗੁਰੂ ਦਾ ਸਿਮਰਨ ਕਿੱਦਾਂ ਕਰਨਾ ਹੈ। ਗਾਵੀਐ ਸੁਣੀਐ ਮਨ ਰੱਖੀਐ ਭਾਉ, ਮਨ ਦੇ ਅੰਦਰ ਵਾਹਿਗੁਰੂ ਦੇ ਪ੍ਰਤੀ ਪ੍ਰੇਮ ਬਣਾ ਕੇ ਰੱਖੀਏ। ਸਾਸ ਨੂੰ ਤਾਪਾ ਜੇ ਗਾਉਣਾ ਤਦ ਵੀ ਪ੍ਰੇਮ, ਜੇ ਸੁਣਨਾ ਤੇ ਤਦ ਵੀ ਪ੍ਰੇਮ ਸਾਸ ਨੂੰ, ਤੇ ਫਿਰ ਕੀ ਹੋਵੇਗਾ? ਸਭ ਕਹਿੰਦੇ ਦੁੱਖ ਪਰ ਹਰ ਸੁਖ ਘਰ ਲੈ ਜਾਏ। ਖੋਏ ਪਾਪ ਭਏ ਸਭ ਪਾਵਣ, ਜਨ ਨਾਨਕ ਸੁਖ ਘਰ ਆਇਆ। ਅਸੀਂ ਸੁੱਖਾਂ ਦੇ ਮਗਰ ਦੌੜਦੇ ਹਾਂ, ਜੇ ਗੁਰਬਾਣੀ ਨਾਲ ਜੁੜ ਜਾਵਾਂਗੇ ਤੇ ਸੁੱਖ ਆਪਣੇ ਆਪ ਚੱਲ ਕੇ ਘਰ ਦੇ ਵਿੱਚ ਆ ਜਾਵੇਗਾ। ਸਾਸ ਲੰਮੀ ਚੌੜੀ ਬਾਣੀ ਦਾ ਅਸੀਂ ਪਾਠ ਕਰਦੇ ਹਾਂ, ਉਸ ਬਾਣੀ ਦਾ ਧੁਰਾ ਕੀ ਹੈ, ਕੇਂਦਰੀ ਭਾਵ ਕੀ ਹੈ? ਸੁਖ ਮਣੀ, ਸੁਖ ਅੰਮ੍ਰਿਤ, ਪ੍ਰਭ ਨਾਮ, ਭਗਤ ਜਨਾਂ ਤੇ ਮਨ ਵਿਸਰਾਮ। ਇੱਕੋ ਰਮਾਓ ਦੀ ਪੰਕਤੀ ਹੈ ਜੀ ਸੁਖਮਨੀ ਸਾਹਿਬ ਜੀ ਦੇ ਅੰਦਰ। ਜਿਨ੍ਹਾਂ ਦੇ ਹਿਰਦੇ ਵਿੱਚ ਵਾਹਿਗੁਰੂ ਦਾ ਨਾਮ ਹੈ, ਉਹਨਾਂ ਦੇ ਜੀਵਨ ਦੇ ਵਿੱਚ ਸਾਰੇ ਸੁੱਖ ਆਣ। ਸਾਸ ਰਸਨਾ ਗੁਣ ਗੋਪਾਲ ਨਿਤ ਗਾਇਨ, ਸ਼ਾਂਤ ਸਹਿਜ ਰਹੱਸਮਨ ਉਪਜਿਓ, ਸਗਲੇ ਦੁੱਖ ਪਲਾਇਨ। ਫਿਰ ਸਾਹਿਬ ਕਹਿੰਦੇ ਜੋ ਮੰਗਿੰਦੇ ਸੋਈ ਸੋਈ ਪਾਵਿੰਦੇ, ਸੇਵ ਹਰ ਕੇ ਚਰਨ ਰਸਾਇਨ, ਜਨਮ ਮਰਨ ਦੁਨੂ ਤੇ ਛੁੱਟੇ, ਭਵਜਲ ਜਗਤ ਪਰਾਇਨ। ਸਭ ਕਹਿੰਦੇ ਨੇ ਖੋਜਤ ਖੋਜਤ ਤੱਤ ਵਿਚਾਰਿਓ, ਦਾਸ ਗੋਵਿੰਦ ਪਰਾਇਨ, ਅਵਿਨਾਸੀ ਖੇਮ ਚਾਹੀ ਜੇ ਨਾਨਕ, ਸਦਾ ਸਿਮਰ ਨਾਰਾਇਣ। ਜੇ ਤੂੰ ਚਾਹੁੰਦਾ ਮੈਨੂੰ ਉਹ ਸੁੱਖ ਮਿਲ ਜਾਵੇ ਜਿਹੜਾ ਕਦੇ ਵਿਨਾਸ਼ ਨਾ ਹੋਵੇ। ਸਾਹ ਸਿਮਰ, ਜਦੋਂ ਸਾਨੂੰ ਬੁਖਾਰ ਚੜਦਾ ਅਸੀਂ ਡਾਕਟਰ ਦੇ ਕੋਲ ਜਾਂਦੇ ਹਾਂ, ਤੇ ਡਾਕਟਰ ਇਹ ਵੀ ਕਹਿੰਦਾ ਵੀ ਦੁਬਾਰਾ ਤੈਨੂੰ ਬੁਖਾਰ ਨਹੀਂ ਚੜੇਗਾ। ਸਾਡਾ ਬੀਪੀ ਘਟਦਾ ਅਸੀਂ ਡਾਕਟਰ ਦੇ ਕੋਲ ਜਾਂਦੇ ਹਾਂ, ਡਾਕਟਰ ਇਹ ਵੀ ਕਹਿੰਦਾ ਤੂੰ ਮੇਰੇ ਕੋਲ ਆ ਗਿਆ ਤੇ ਦੁਬਾਰਾ ਤੇਰਾ ਬੀਪੀ ਘਟੇ ਵਧੇਗਾ ਨਹੀਂ। ਪਰ ਮਹਾਰਾਜ ਕਹਿੰਦੇ ਜਦੋਂ ਤੂੰ ਇੱਕ ਵਾਰ ਵਾਹਿਗੁਰੂ ਦੇ ਕੋਲ ਆ ਜਾਵੇਗਾ ਨਾ, ਤੇ ਤੈਨੂੰ ਉਹ ਸੁੱਖ ਮਿਲੇਗਾ ਜਿਹੜਾ ਕਦੇ ਘਾਟੇ ਵਿੱਚ ਨਹੀਂ ਜਾਵੇਗਾ, ਜਿਹੜਾ ਕਦੇ ਘਟੇਗਾ ਨਹੀਂ। ਉਹ ਸੁੱਖ ਮਿਲੇਗਾ ਜਿਹੜਾ ਸਦਾ ਹੀ ਸੁੱਖ ਹੋਵੇਗਾ, ਉਹ ਦੁੱਖਾਂ ਵਿੱਚ ਨਹੀਂ ਬਦਲੇਗਾ। ਬਾਕੀ ਜੋ ਵੀ ਆਪਾਂ ਮੰਗਦੇ ਦੁੱਖਾਂ ਚ ਮੰਗਦਾ ਸਾਧ ਸੰਗਤ, ਦਿਨ ਤੋਂ ਤਹੂਰ ਦੇ ਮੰਗਣਾ ਸਿਰ ਦੁੱਖਾਂ ਤੇ ਦੁੱਖ, ਦਿਨੇ ਨਾਮ ਸੰਤੋਖੀਆ ਉਤਰੇ ਮਨ ਕੀ ਭੁੱਖ। ਸੋ ਮੇਰਾ ਜਿਹੜਾ ਦਾਤਾ ਵਾਹਿਗੁਰੂ ਹੈ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਮੇਰਾ ਗੁਰੂ ਦਾਤਾ ਹੈ, ਐਸੇ ਦੀਨ ਦਿਆਲ ਪਾਤਸ਼ਾਹ ਜੀ ਦੀ ਸ਼ਰਨ ਗ੍ਰਹਿਣ ਕਰਨੀ ਚਾਹੀਦੀ ਹੈ।
ਦਰਸ਼ਨ ਭੇਟ ਤੋਤ ਅਨੰਦਾ, ਦੇਖ ਗਿਆ ਹਰ ਗਾਈਆ।
ਸਤਿਗੁਰੂ ਦੇ ਦਰਸ਼ਨ ਕਰਦੇ ਆ ਸਾਧ ਸੰਗਤ, ਜੀਵਨ ਦੇ ਅੰਦਰ ਆਨੰਦ ਪੈਦਾ ਹੋ ਜਾਂਦਾ। ਗੁਰੂ ਹੈ ਹੀ ਉਹ ਜੀ ਜਿਹਦੇ ਦਰਸ਼ਨ ਕੀਤਿਆਂ ਜੀਵਨ ਵਿੱਚ ਖੇੜਾ ਆ ਜਾਏ। ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀਐ। ਮਨ ਕੀ ਦੁਬਦਾ ਗੁਣ ਸਜਾਏ, ਹਰ ਪਰਮ ਪਦ ਲਹੀ ਹੈ। ਜਿਸ ਗੁਰੂ ਦੇ ਦਰਸ਼ਨ ਕੀਤਿਆਂ ਮਨ ਵਿੱਚ ਖੇੜਾ ਆ ਜਾਵੇ। ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ, ਹੇ ਮੇਰੀ ਮਾਂ, ਹੁਣ ਮੇਰੇ ਮਨ ਵਿੱਚ ਆਨੰਦ ਹੈ, ਹੁਣ ਮੇਰੇ ਮਨ ਵਿੱਚ ਖੇੜਾ ਹੈ। ਤੇ ਪੁੱਛਿਆ ਕਿਸ ਤਰੀਕੇ ਦੇ ਨਾਲ? ਆਖਿਆ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਜੇ ਸਤਿਗੁਰੂ ਨੂੰ ਪ੍ਰਾਪਤ ਕਰਦਿਆਂ ਖੇੜਾ ਪ੍ਰਾਪਤ ਹੋ ਜਾਂਦਾ ਹੈ, ਹੇ ਗੁਰੂ ਅਮਰਦਾਸ ਸਾਨੂੰ ਵੀ ਤਰੀਕਾ ਦੱਸ ਦਿਓ, ਗੁਰੂ ਨੂੰ ਕਿੱਦਾਂ ਪ੍ਰਾਪਤ ਕਰੀਦਾ? ਮੇਰੇ ਸਾਹਿਬ ਕਹਿੰਦੇ, ਆਓ ਮੈਂ ਤੁਹਾਨੂੰ ਤਰੀਕਾ ਦੱਸਦਾ ਹਾਂ। ਸਤਿਗੁਰ ਤਾਂ ਪਾਇਆ, ਸਹਿਜ ਸੇਤੀ ਮਨ ਵਜੀਆਂ ਵਧਾਈਆਂ ਅਡੋਰ ਅਵਸਥਾ ਦੇ ਵਿੱਚ ਯਕੀਨ ਰੱਖ ਕੇ ਭਰੋਸਾ ਰੱਖ ਕੇ ਮੈਂ ਆਪਣੇ ਗੁਰੂ ਨੂੰ ਪ੍ਰਾਪਤ ਕੀਤਾ, ਗੁਰੂ ਦੇ ਦਰਸ਼ਨ ਕੀਤਿਆਂ ਜੀਵਨ ਵਿੱਚ ਆਨੰਦ ਪ੍ਰਾਪਤ ਹੁੰਦਾ, ਦੁੱਖ ਆਪਣੇ ਆਪ ਚਲੇ ਜਾਂਦੇ ਹਨ। ਇਸ ਕਰਕੇ ਉਸ ਵਾਹਿਗੁਰੂ ਦੇ ਗੁਣ ਗਾਇਨ ਕਰੀਏ।
ਹਰ ਰਸ ਪੀਵੋ ਭਾਈ,
ਇਹ ਭਰਾਵੋ ਵਾਹਿਗੁਰੂ ਦੇ ਨਾਮ ਦੇ ਰਸ ਨੂੰ ਛਕਣਾ ਕਰੋ, ਵਾਹਿਗੁਰੂ ਦੇ ਨਾਮ ਦੇ ਰਸ ਨੂੰ ਪੀਣਾ ਕਰੋ।
ਨਾਮ ਜਪੋ ਨਾਮ ਆਰਾਧੋ
ਸ਼ਰਨ ਗ੍ਰਹਿਣ ਕਰਕੇ ਵਾਹਿਗੁਰੂ ਦੇ ਨਾਮ ਨੂੰ ਜਪਣਾ ਕਰੋ, ਵਾਹਿਗੁਰੂ ਜੀ ਦੇ ਨਾਮ ਨੂੰ ਆਰਾਧਨਾ ਕਰੋ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਨੂੰ ਸਮਝਾਉਣਾ ਕਰਦੇ ਹਨ,
ਤਿਸਹਾ ਪ੍ਰਾਪਤ ਜਿਸ ਧੁਰ ਲਿਖਿਆ ਸੋਈ ਪੂਰਨ ਭਾਈ।
ਵਾਹਿਗੁਰੂ ਜੀ ਦੇ ਨਾਮ ਦੀ ਪ੍ਰਾਪਤੀ ਸਾਸਵਤ ਉਹਨਾਂ ਨੂੰ ਹੁੰਦੀ ਹੈ ਜਿਨ੍ਹਾਂ ਦੇ ਧੁਰ ਦਰਗਾਹ ਤੋਂ ਪਰਮਾਤਮਾ ਦੀ ਹਜ਼ੂਰੀ ਵਿੱਚੋਂ ਮਸਤਕ ਦੇ ਲੇਖ ਲਿਖੇ ਹੁੰਦੇ ਹਨ। ਜਿਹਦੇ ਮਸਤਕ ਦੇ ਲੇਖ ਨਹੀਂ ਨਾ ਲਿਖੇ ਹੁੰਦੇ ਸਾਸਵਤ, ਉਸਨੂੰ ਨਾਮ ਦੀ ਪ੍ਰਾਪਤੀ, ਉਸਨੂੰ ਸੰਗਤ ਦੀ ਪ੍ਰਾਪਤੀ ਨਹੀਂ ਹੁੰਦੀ। ਆਪ ਜਿਵੇਂ ਤੁਸੀਂ ਬੈਠੇ ਹੋ ਨਾ, ਆਪਾਂ ਵੇਖਿਆ ਜਿਵੇਂ ਧੀਆਂ ਪੁੱਤਰਾਂ ਦੇ ਆਨੰਦ ਕਾਰਜ ਕਰਦੇ ਹਾਂ ਤੇ ਆਪਾਂ ਕਹਿੰਦੇ ਜਿੱਥੇ ਸੰਯੋਗ ਆ ਉੱਥੇ ਜੁੜ ਜਾਣੇ ਆ, ਇਹ ਵੀ ਸੰਯੋਗ ਆ ਸਾਸਵਤ ਗੁਰੂ ਦੇ ਨਾਲ ਜਿਹੜੇ ਹਨ। ਆ ਜਿਵੇਂ ਤੁਸੀਂ ਬੈਠੇ ਹੋ ਨਾ, ਉਚੇਚੇ ਤੌਰ ਤੇ ਆ ਕੇ ਇਹ ਕੀ ਹੈ ਸਭ ਕਹਿੰਦੇ, ਧੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੇ ਲਾਗੇ। ਧੁਰ ਦਰਗਾਹ ਤੋਂ ਜਿਹੜੀ ਪ੍ਰਵਾਨਤਾ ਮਿਲ ਗਈ ਹੈ ਵੀ ਜਿੰਨੇ ਜਿੰਨੇ ਵਾਹਿਗੁਰੂ ਦਾ ਨਾਮ ਜਪਣਾ, ਕਿੰਨੇ ਕਿੰਨੇ ਗੁਰੂ ਦੇ ਕੋਲ ਆ ਕੇ ਬੈਠਣਾ। ਦੋ ਸੁਭਾਵਾਂ ਦੇ ਵਿਅਕਤੀ ਹੁੰਦੇ ਹਨ, ਇੱਕ ਝੂਠ, ਇੱਕ ਨਾਲ ਝੂਠ ਬੜਾ ਚੰਗਾ ਲੱਗਦਾ, ਜਿੱਥੇ ਝੂਠੇ ਬੈਠੇ ਹੁੰਦੇ ਉੱਥੇ ਜਾ ਕੇ ਬੈਠ ਜਾਂਦੇ ਆ। ਇੱਕ ਸਚਿਆਰ ਹੁੰਦੇ, ਉਹਨਾਂ ਨੂੰ ਸੱਚ ਚੰਗਾ ਲੱਗਦਾ, ਭਾਵੇਂ ਸੱਚ ਦੇ ਕੋਲ ਦੋ ਚਾਰ ਜਣੇ ਬੈਠੀਆਂ ਉਹ ਵੀ ਕੋਲ ਆ ਕੇ ਬੈਠ ਜਾਂਦੇ। ਸੱਸ ਕੂੜਿਆਰ, ਕੂੜਿਆਰੀ ਜਾਏ ਰਲੇ, ਸਚਿਆਰ ਸਿੱਖ ਬੈਠੇ ਸਤਿਗੁਰ ਪਾਸ, ਤੇ ਤੁਸੀਂ ਕਿਉਂ ਬੈਠੀ ਹੋ? ਇਹ ਧੁਰ ਦਰਗਾਹ ਦੇ ਲਿਖੇ ਹੋਏ ਕਰਮਾਂ ਦੇ ਅਨੁਸਾਰ ਸਤਿਗੁਰੂ ਨੇ ਆਪ ਕਿਰਪਾ ਕਰਕੇ ਆਪਣੀ ਹਜ਼ੂਰੀ ਦੇ ਵਿੱਚ ਬਿਠਾਇਆ। ਸਰ ਕਹਿੰਦੇ ਭਾਈ ਉਹ ਫਿਰ ਗੁਣਾਂ ਦੇ ਨਾਲ ਪੂਰਨ ਹੋ ਜਾਂਦੇ ਹਨ।
ਨਾਨਕ ਤੂੰ ਬੇਨੰਤੀ ਪ੍ਰਭ ਜੀ ਨਾਮ ਰਹਾਲਾਈ।
ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਪਰਮਾਤਮਾ ਦੇ ਚਰਨਾਂ ਦੇ ਵਿੱਚ ਬੇਨਤੀ ਕਰਦੇ ਹਨ, ਇਹ ਮੇਰੇ ਵਾਹਿਗੁਰੂ ਕਿਰਪਾ ਕਰੋ, ਰਹਿਮਤ ਬਖਸ਼ਿਸ਼ ਕਰ ਦਿਓ ਕਿ ਮੇਰੀ ਵੀ ਸੁਰਤ ਜਿਹੜੀ ਹੈ ਉਹ ਨਾਮ ਦੇ ਨਾਲ ਜੁੜੀ ਰਹੇ, ਮੇਰੀ ਵੀ ਸੁਰਤ ਜਿਹੜੀ ਹੈ ਉਹ ਵਾਹਿਗੁਰੂ ਦੇ ਨਾਮ ਦੇ ਨਾਲ ਜੁੜੀ ਰਹੇ, ਵੀ ਸਾਡੀ ਲੇਵ ਸਾਡੀ ਸੁਰਤ ਵਾਹਿਗੁਰੂ ਦੇ ਨਾਮ ਨਾਲ ਨਹੀਂ ਨਾ ਜੁੜਦੀ। ਸਾਸ ਜਿੱਦਾਂ ਕੋਈ ਗਰੀਬ ਜਿਹਾ ਮਨੁੱਖ ਜਿਹਦੇ ਤਨ ਤੇ ਵਸਤਰ ਨਾ ਹੋਵਣ, ਉਹ ਤੁਰਿਆ ਜਾਵੇ ਤਾਂ ਆਪਾਂ ਨੂੰ ਕਹਿੰਦੇ ਵਿਚਾਰਾ ਆ, ਵਿਚਾਰਾ ਇਸ ਕਰਕੇ ਕਹਿੰਦੇ ਕਿ ਉਹਦੇ ਕੋਲ ਧਨ ਨਹੀਂ ਹੈਗਾ ਕਿ ਆਪਣੇ ਵਸਤਰ ਨਹੀਂ ਲੈ ਸਕਿਆ, ਕੋਈ ਭੁੱਖਾ ਹੋਵੇ ਰੋਟੀ ਮੰਗਦਾ ਫਿਰਦਾ ਹੋਵੇ, ਆਪਾਂ ਕਹਿੰਦੇ ਵਿਚਾਰਾ ਆ, ਇਹਦੇ ਕੋਲ ਨਾ ਧਨ ਨਹੀਂ ਹੈਗਾ ਇਸ ਕਰਕੇ ਰੋਟੀ ਨਹੀਂ ਖਾ ਸਕਦਾ। ਤੇ ਜਿਹੜਾ ਸਾਸਕ ਦਰ ਦਰ ਤੇ ਭਟਕਦਾ ਹੈ, ਜਿਹੜਾ ਇਹ ਕਹਿੰਦਾ ਜਿਹਨੂੰ ਤੋਲਾ ਪਾਈ ਨੂੰ ਵੇਖਿਆ, ਪ੍ਰਚਾਰਕ ਰਾਜੀ ਸਿੰਘ ਜਿਹਨੂੰ ਵੀ ਵੇਖਿਆ, ਉਹਨੂੰ ਘੇਰ ਘੇਰ ਕੇ ਆ ਕੇ ਵੀ ਨਾਮ ਦੀ ਸੁਰਤ ਨਹੀਂ ਲੱਗਦੀ, ਤੇ ਜਪੇ ਕੋਈ ਨਾ, ਸਿਰਫ ਪੁੱਛੀ ਜਾਵੇ ਸਾਸਕ, ਉਹਨੂੰ ਫਿਰ ਇਹੋ ਹੀ ਆਖਣਾ ਬਣਦਾ ਵੀ ਇਹ ਅਜੇ ਵਿਚਾਰਾ ਹੀ ਹੈ। ਮਹਾਰਾਜ ਦੇ ਬਚਨ ਨੇ ਸਾਚੀ ਨਿਵੈ ਦੇਣ ਦਿਵੇ ਨਿਮਾਣੀ, ਦਿਵੇ ਨਿਮਾਣੀ ਨਿਵੈ ਬਾਜੋ ਕਿਆ ਕਰੇ ਵਿਚਾਰੀਆ। ਫਿਰ ਆਪਾਂ ਵਾਹਿਗੁਰੂ ਦੇ ਚਰਨਾਂ ਚ ਅਰਦਾਸ ਕਰੀ ਨਾ, ਤੁਧ ਬਾਜ ਸਮਰੱਥ ਕੋਏ ਨਾਹੀ ਕਿਰਪਾ ਕਰ ਬਨਵਾਰੀ। ਸਾਹਿਬ ਜੀ ਨੇ ਅਰਦਾਸ ਕੀਤੀ ਨੇ, ਮੇਰੇ ਰੱਬ ਦੀ ਕਿਰਪਾ ਕਰੋ, ਤਰਸ ਕਰੋ, ਮੇਰੀ ਸੁਰਤ ਤੁਹਾਡੇ ਚਰਨਾਂ ਦੇ ਨਾਲ ਜੁੜੀ ਰਹੇ।
ਸੰਤ ਰੁੱਤ ਬਰਸ ਸੁਹੇਲੀਆ ਸਾਵਨ ਭਾਦਵੇ ਆਨੰਦ ਜੀਓ।
ਸਾਧ ਸੰਗਤ ਸ਼ੰਤ ਸਰਲੇ ਖੇਤ ਲੜੀਵਾਰ ਸ਼ਬਦ ਜੋ ਆਪ ਜੀ ਸਰਵਣ ਕਰ ਰਹੇ ਹੋ, ਬਹੁਤ ਗਰਮੀ ਜੇਠ ਹਾੜ ਦੇ ਦਿਨਾਂ ਦੇ ਅੰਦਰ ਤਪਸ਼ ਹੈ, ਪਰ ਜਦੋਂ ਸਾਵਣ ਦਾ ਮਹੀਨਾ ਆਉਂਦਾ ਹੈ, ਜਦੋਂ ਭਾਦਰੋ ਦਾ ਮਹੀਨਾ ਆਉਂਦਾ ਹੈ, ਫਿਰ ਸਾਧ ਸੰਗਤ ਬਰਸਾਤ ਹੋਣ ਲੱਗ ਪੈਂਦੀ ਹੈ, ਧਰਤੀ ਹਰੀ ਭਰੀ ਹੋ ਜਾਂਦੀ ਹੈ। ਇਸ ਤਰ੍ਹਾਂ ਸਾਲ ਵਿੱਚ ਇੱਕ ਵਾਰ ਬਸੰਤ ਰੁੱਤ ਆਉਂਦੀ ਹੈ, ਇਸੇ ਤਰ੍ਹਾਂ ਸਾਲ ਵਿੱਚ ਇੱਕ ਵਾਰ ਸਾਵਣ ਦਾ ਮਹੀਨਾ ਆਉਂਦਾ ਹੈ, ਧਰਤੀ ਨੂੰ ਹਰਿਆ ਭਰਿਆ ਕਰ ਦਿੰਦਾ ਹੈ। ਮਹਾਰਾਜ ਕਹਿੰਦੇ ਨੇ ਰੁੱਤ ਬਰਸ ਸੁਹੇਲੀਆ ਸਾਵਣ ਭਾਦਵੇ ਆਨੰਦ ਜੀਓ। ਜਿਸ ਤਰ੍ਹਾਂ ਸਾਉਣ ਤੇ ਭਾਦਰੋ ਦੇ ਮਹੀਨੇ ਦੇ ਅੰਦਰ ਵਰਖਾ ਹੁੰਦੀ ਹੈ, ਸੋ ਏਲੀਆ ਦਾ ਅਰਥ ਹੈ ਵੀ ਸੁੱਖ ਮਿਲਦਾ ਹੈ। ਤਪਸ਼ ਦੇ ਵਿੱਚ ਵਰਖਾ ਹੋਵੇ ਤੇ ਫਿਰ ਬੜਾ ਸੁੱਖ ਮਿਲਦਾ ਹੈ, ਸਾਸੀ ਉੱਤੇ ਮਨ ਨੂੰ ਆਨੰਦ ਆਉਂਦਾ ਹੈ। ਇਸੇ ਤਰ੍ਹਾਂ ਅੱਗੇ ਸੁਣੀਏ,
ਧਾਨ ਹੋਣਗੇ ਉੱਥੇ ਜਲ ਥਲ ਪੂਰੇ ਆਮਕ ਰੰਗ ਜੀਏ।
ਬੱਦਲ ਨੀਵਾਂ ਹੋ ਕੇ ਸਾਸਰਤ ਦੇ ਵਰਖਾ ਕਰਦਾ ਹੈ, ਬੱਦਲ ਨੀਵਾਂ ਹੋ ਕੇ ਵਰਦਾ ਹੈ ਤੇ ਸਾਰੇ ਥਾਵਾਂ ਦੇ ਉੱਤੇ ਐਨ ਜਲ ਥਲ ਹੋ ਜਾਂਦੀ ਹੈ, ਇੱਕ ਸਾਰ ਦਿਸਦਾ ਹੈ ਤੇ ਧਰਤੀ ਦੀ ਬਨਸਪਤੀ ਇਹਦੇ ਵਿੱਚ ਰਸ ਪੈਦਾ ਹੋ ਜਾਂਦਾ ਹੈ। ਬੁੱਢੇ ਦੇ ਫੁੱਲ ਚ ਆਪਣਾ ਰਸ ਹੈ, ਗੁਲਾਬ ਦੇ ਫੁੱਲ ਵਿੱਚ ਆਪਣਾ ਰਸ ਹੈ, ਸਾਰੀ ਧਰਤੀ ਮਕਰੰਦ ਨਾਲ ਖੇੜੇ ਨਾਲ ਤੇ ਰਸ ਨਾਲ ਭਰ ਜਾਂਦੀ ਹੈ। ਤੇ ਜੇ ਸਾਸਰਤ ਮੀਂਹ ਪਵੇ ਨਾ, ਜਲ ਦਾ ਪ੍ਰਬੰਧ ਕੋਈ ਨਾ ਹੋਵੇ ਤੇ ਮੇਰੇ ਪਤਾ ਦੂਜਾ ਪਾਸਾ ਕੀ ਹੈ, ਤਾਂ ਜਲ ਬਿਨ ਸਾਖ ਕੁਮ ਲਾਗਤੀ ਉਪਜੇ ਨਾ ਹੀ ਕਾਮ। ਜੇ ਬੰਦਾ ਆਪਾਂ ਕਿਸਾਨ ਵੀਰ ਵੇਖਦੇ ਹਾਂ ਨਾ, ਆਪਣੀ ਫਸਲ ਤੋਂ ਪਹਿਲੇ ਆੜਤੀ ਤੋਂ ਜਾ ਕੇ ਅਸੀਂ ਕਹਿੰਦੇ ਹਾਂ ਵੀ ਮੇਰੀ ਹਾੜੀ ਆਉਣ ਵਾਲੀ ਹੈ, ਸਾਉਣੀ ਆਉਣ ਵਾਲੀ ਹੈ, ਮੈਨੂੰ ਕੋਈ ਪੈਸੇ ਦੇ ਰਹੀ। ਅਗਲਾ ਕਹਿੰਦਾ ਠੀਕ ਆ, ਤੇ ਜੇ ਅਗਲੇ ਨੂੰ ਪਤਾ ਲੱਗੇ ਵੀ ਪੈਲੀ ਇਹਦੇ ਕੋਲ ਹੈਗੀ ਆ ਪਰ ਪਾਣੀ ਦਾ ਪ੍ਰਬੰਧ ਕੋਈ ਨਹੀਂ ਹੈ, ਤੇ ਅਗਲਾ ਵੀ ਕਹੇਗਾ ਵੀ ਪਾਣੀ ਦਾ ਤੇ ਪ੍ਰਬੰਧ ਕੋਈ ਨਹੀਂ, ਫਸਲ ਕਿੱਥੋਂ ਹੋਣੀ ਹੈ ਤੇਰੀ। ਜਿਸ ਤਰ੍ਹਾਂ ਪਾਣੀ ਤੋਂ ਬਿਨਾਂ ਬਨਸਪਤੀ ਕਮਲਾ ਜਾਂਦੀ ਹੈ ਤੇ ਪੈਸਾ ਨਹੀਂ ਮਿਲਦਾ, ਉਪਜੇ ਨਾ ਹੀ ਕਾਮ। ਇਸੇ ਤਰ੍ਹਾਂ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਜੀਵਨ ਕਮਲਾ ਜਾਂਦਾ ਹੈ, ਜੀਵਨ ਦੀ ਸਫਲਤਾ ਹੀ ਨਹੀਂ ਪ੍ਰਾਪਤ ਹੁੰਦੀ ਸਾਧ ਸੰਗਤ। ਪਰ ਜਦੋਂ ਜੇਠ ਹਾੜ ਤੋਂ ਬਾਅਦ ਸਾਉਣ ਭਾਦਰੋਂ ਦਾ ਮਹੀਨਾ ਆਉਂਦਾ ਹੈ, ਇੱਕ ਸਾਰ ਵਰਖਾ ਹੁੰਦੀ ਹੈ, ਜਲ ਥਲ ਹੋ ਜਾਂਦਾ ਹੈ ਤੇ ਬਨਸਪਤੀ ਵਿੱਚ ਖੇੜਾ ਤੇ ਮਕਰੰਦ ਪੈਦਾ ਹੋ ਜਾਂਦੀ ਹੈ।
ਹਰ ਨਾਮ ਨਾਮ ਲੋਕ ਗ੍ਰਹ ਭਰੇ।
ਇਸੇ ਤਰ੍ਹਾਂ ਸਮਝ ਆ ਜਾਂਦੀ ਕਿ ਜਿਸ ਤਰ੍ਹਾਂ ਪਾਣੀ ਇੱਕ ਸਾਰ ਸਾਰੇ ਥਾਵਾਂ ਤੇ ਖਲੋ ਜਾਂਦਾ ਹੈ, ਇਸੇ ਤਰ੍ਹਾਂ ਪ੍ਰਮਾਤਮਾ ਸਰਬ ਵਿਆਪਕ ਹੈ ਤੇ ਨਾਮ ਦੁਆਰਾ ਨੌ ਖਜ਼ਾਨਿਆਂ ਦੇ ਨਾਲ ਹਿਰਦਾ ਰੂਪੀ ਘਰ ਜਿਹੜਾ ਉਹ ਭਰ ਜਾਂਦਾ ਹੈ।
ਸਿਮਰ ਸੁਵਾਮੇ ਅੰਤਰ ਜਾਮੇ ਕੁਲ ਸਮੂਹ ਸਭ ਤਰੇ।
ਵਾਹਿਗੁਰੂ ਪ੍ਰਮਾਤਮਾ ਦਾ ਸਿਮਰਨ ਕੀਤਿਆਂ ਜੋ ਵਾਹਿਗੁਰੂ ਪ੍ਰਮਾਤਮਾ ਅੰਤਰ ਜਾਮੀ ਹੈ, ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਗੁਰੂ ਕੀ ਪੀਰ ਪਛਾਣਤ, ਉਹਦਾ ਸਿਮਰਨ ਕੀਤਿਆਂ ਸਾਰੀਆਂ ਕੁੱਲਾਂ ਸਮੂਹ ਜਿੰਨੇ ਜਿੰਨੇ ਵੀ ਨਾਲ ਸਿਮਰਨ ਕਰਨ ਵਾਲੇ ਦੇ ਜੁੜਦੇ ਹਨ ਉਹ ਸਾਰੇ ਵੀ ਤਰ ਜਾਂਦੇ ਹਨ।
ਰਹਿ ਰੰਗ ਜਾਂਦੇ ਮਹਿ ਸ਼ੁਦਰ ਲਾਗੇ ਕਿਰਪਾਲ ਸਾਧ
ਵਾਹਿਗੁਰੂ ਪ੍ਰਮਾਤਮਾ ਦੇ ਪਿਆਰ ਦੇ ਵਿੱਚ ਸੁਚੇਤ ਹੈ, ਉਹਦੇ ਜੀਵਨ ਦੇ ਅੰਦਰ ਕੋਈ ਵੀ ਔਗੁਣ ਦਾ ਛੇਕ ਨਹੀਂ ਹੁੰਦਾ ਤੇ ਪ੍ਰਮਾਤਮਾ ਵਾਹਿਗੁਰੂ ਸਦਾ ਹੀ ਉਹਦੇ ਤੇ ਬਖਸ਼ਿਸ਼ ਕਰਦਾ ਹੈ।
ਜਨਵੰਤ ਨਾਮਕ ਹਰ ਕੰਤ ਪਾਇਆ ਸਦਾ ਮਨ ਪਾਵੰਦ ਜੀਓ।
ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਪਾਵਨ ਬਖਸ਼ਿਸ਼ ਕਿ ਜਿਹੜਾ ਪ੍ਰਮਾਤਮਾ ਸਾਰਿਆਂ ਦੇ ਮਨ ਨੂੰ ਚੰਗਾ ਲੱਗਦਾ ਤੇ ਮੇਰੇ ਮਨ ਨੂੰ ਵੀ ਚੰਗਾ ਲੱਗਦਾ ਉਹ ਕੰਤ ਪਤੀ ਪ੍ਰਮਾਤਮਾ ਵਾਹਿਗੁਰੂ ਦੀ ਮੈਂ ਪ੍ਰਾਪਤੀ ਕਰ ਲਈ। ਜਿਹੜਾ ਪ੍ਰਮਾਤਮਾ ਵਾਹਿਗੁਰੂ ਸਾਰਿਆਂ ਨੂੰ ਚੰਗਾ ਲੱਗਦਾ ਮੇਰੇ ਮਨ ਨੂੰ ਵੀ ਚੰਗਾ ਲੱਗਦਾ ਉਸ ਪਤੀ ਪ੍ਰਮਾਤਮਾ ਵਾਹਿਗੁਰੂ ਦੀ ਮੈਂ ਜੀਵ ਇਸਤਰੀ ਨੂੰ ਪ੍ਰਾਪਤੀ ਕਰ ਲਈ ਹੈ। ਇਹ ਸਤਿਗੁਰਾਂ ਨੇ ਲੜੀਵਾਰ ਸ਼ਬਦ ਦੇ ਵਿੱਚ ਉਪਦੇਸ਼ ਬਖਸ਼ਿਸ਼ ਕੀਤਾ। ਧੁਨ ਚੁੱਕ ਦੀ ਖੇਮਾ ਕਰਨੀ ਸਾਧ ਸੰਗਤ ਆਪ ਸੰਗਤ ਦਾ ਧੰਨਵਾਦ। ਰੋਮ ਰੋਮ ਕਰਕੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸ਼ੁਕਰ ਹੈ। ਸਨਮਾਨਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤਿੰਨਾਂ ਦਾ ਧੰਨਵਾਦ ਜੀ ਜਿਨ੍ਹਾਂ ਸਮਾਂ ਬਖਸ਼ਿਸ਼ ਕੀਤਾ। ਆਖਰੀ ਪੰਕਤੀਆਂ ਦੁਬਾਰਾ ਸਰਵਣ ਕਰੀਏ।
ਰਹਿ ਰੰਗ ਜਾਗਦੇ ਮਹਿ ਸ਼ੁਦਰ ਲਾਗਦੇ ਕਿਰਪਾਲ ਸਾਧ ਸੁੰਦ ਜੀਓ ਗੁਣਵੰਤ ਨਾਮਕ ਹਰ ਕੰਤ ਪਾਇਆ ਸਦਾ ਮਨ ਪਾਵੰਦ ਜੀਓ। ਵਾਹਿਗੁਰੂ ਜੀ ਕਾ ਖਾਲਸਾ।